ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ فیملی لائف سٹائل تواڈی خدمت چ پیش کیتا جائے۔ ساتھیو، اج دے پروگرام چ میں ایک بڑے ہی عام جے موضوع تے گل کراں گی۔ اج میں تہانوں یہ دساں گی کہ تسی اپنے بچیاں نوں گھراں چ موجود زہریلیاں چیزاں توں کیویں بچا سکدے ہو، انہاں نوں کیویں محفوظ رکھ سکدے ہو تاکہ تواڈے بچے نوں کوئی نقصان نہ پہنچے۔ ساتھیو، اسی ویکھنے ہاں کہ جڑے والدین سمجھدار ہوندے نے وہ اپنے گھر دا ماحول کچھ اس طرح دا رکھدے نے کہ انہاں دے بچیاں دی زندگی تے صحت محفوظ رہے تے انہاں نوں کسے وی قسم دا کوئی نقصان نہ پہنچے۔ مثلاً کہ چھریاں، زہریلیاں چیزاں تے ایسیاں چیزاں جنہاں دی دھار تیز ہوئے، انہاں نوں وہ بچیاں دی پہنچ تو دور رکھدے نے۔ تے انہاں چیزاں چ دوائیاں وی شامل نے۔ دوائیاں نوں وی بچیاں دی پہنچ تو دور رکھنا چاہیدا ہے تاکہ تواڈے بچے نوں کسے قسم دا وی کوئی نقصان نہ ہوئے۔ یاد رکھو کہ سیڑھیاں دے کناریاں تے جنگلا لگا ہونا چاہیدا ہے تے اگر تواڈے کار سوئمنگ پول ہے تے ان دے کنارے تے وی جنگلا لگا ہونا چاہیدا ہے تاکہ بچہ پانی چ نہ ڈگ جائے۔ تے اگر بچہ پانی چ ڈگ جائے گا تے پھر ان دے ڈبن دا خطرہ وی ہو سکدا ہے۔ اسی طرح سیڑھیاں دے گرد وی جنگلا ہونا چاہیدا ہے تاکہ بچہ اونوں پکڑ کے تھلے اترے تے اونوں پکڑ کے ہی اتے چڑھے۔ ان دے علاوہ ساتھیو، اسی ویکھنیاں کہ جڑیاں پولیتھین دیاں تھیلیاں ہوندیاں نے وہ وی بچیاں دے لئی بڑیاں ہی نقصان دہ ہوندیاں نے۔ انہاں نوں وی بچیاں دی پہنچ تو دور رکھنا چاہیدا ہے کیونکہ بچے انہاں تھیلیاں دے نال کھیلدے کھیلدے انہاں نوں اپنے سر تے چڑھا لیندے نے، جن دی وجہ نال انہاں دا دم گھٹ سکدا ہے۔ سو اس لئی پولیتھین دیاں تھیلیاں وی بچیاں تو دور رکھو۔ ان دے علاوہ چولہا، اوون تے استری نوں کدی وی آن کر کے دوسرے کماں چ مصروف نہ ہو جاؤ، یا بچیاں نوں اس جگہ نہ چھڈو جتھے اے چیزاں موجود ہون، کیونکہ ساتھیو اگر تواڈے کچن چ چولہا جل رہا ہے تے بچہ کچن چ ہی کھیل رہا ہے تے غلطی دے نال او اپنا ہتھ جلا سکدا ہے یا پھر او کسی چیز نوں اگ لگا سکدا ہے۔ ان دے علاوہ اگر تسی استری آن کر کے چھڑ دیتی ہے تے کسی ہور کام چ لگ گئے ہو تے بچہ اس جلدی ہوئی استری نوں اپنا ہاتھ لگا سکدا ہے، جن دی وجہ نال اونوں نقصان پہنچ سکدا ہے۔ اگر تسی اوون وغیرہ وی یوز کردے ہو تے بچیاں نوں اوندے تو وی دور رکھو، کیونکہ ساتھیو اگر بچہ انہاں چیزاں دے ارد گرد موجود ہے تے حادثے دا خطرہ اوناں ہی زیادہ ہے۔ سو اس لئی کوشش کرو کہ ایسیاں چیزاں تو بچیاں نوں دور رکھو۔ ساتھیو، اسی ویکھنے ہاں کہ بعض اوقات بچے گھر چ زہریلیاں چیزاں کھا لیندے نے تے والدین نوں اے پتہ ہی نہیں چلدا کہ بچے دے پیٹ چ ایسی کیڑی چیز چلی گئی ہے جن دی وجہ نال اوندی حالت وگڑ گئی ہے۔ ایسی صورت چ والدین نوں اے چاہیدا ہے کہ او فوراً اپنے بچے نوں کسے اچھے ہسپتال چ لے جان یا کسے اچھے ڈاکٹر کو لے جان تاکہ ڈاکٹر ان دا صحیح طریقے نال علاج کر سکے۔ ساتھیو، میں تہانوں اے وی کہنا چاہواں گی کہ کدی وی بچے نوں کوسمیٹک دیاں چیزاں یعنی کہ لپسٹک، ٹیوب یا جار چ رکھیاں گیاں کریماں وغیرہ نہ پکڑن دو، کیونکہ بچے انہاں چیزاں نوں کھا لیندے نے جن دی وجہ نال انہاں دی صحت خراب ہو سکدی ہے۔ سو اس لئی ایسیاں چیزاں نوں ایسی جگہ تے رکھو جتھے بچے دا ہاتھ نہ پہنچ سکے۔ ساتھیو، کار چ استعمال زہریلیاں چیزاں چ بلیچنگ پاؤڈر، ڈٹرجنٹ، فنائل وغیرہ وی شامل نے۔ ایسیاں چیزاں نوں ہمیشہ ایسی پیکنگ چ خریدو جنہاں نوں آسانی نال کھولنا ممکن نہ ہوئے۔ فرش صاف کرن والیاں دوائیاں تے کپڑے دھون دے لئی بلیچ یا سرف وغیرہ بچیاں دی پہنچ تو دور رکھو۔ گڈیاں چ استعمال ہون والے کیمیکل تے جراثیم کش دوائیاں بچیاں دی پہنچ تے نظراں تو دور رکھو، بلکہ انہاں نوں کسے محفوظ خانیاں چ تالیاں دے اندر بند کر کے رکھو تاکہ بچہ ایسیاں چیزاں نوں پکڑ ہی نہ سکے۔ ساتھیو، غذائی اشیاء تے صفائی ستھرائی دے لئی استعمال کیتی جان والیاں چیزاں کدی وی ایک جگہ تے نہ رکھو، بلکہ دوائیاں تے کیمیکل ایک جگہ تے ہونے چاہیدے نے تے کھان پین والیاں جڑیاں چیزاں نے وہ دوسری جگہ تے ہونیاں چاہیدیاں نے۔ یاد رکھو کہ بچے دی موجودگی چ دوائی دا استعمال وی نہ کرو، کیونکہ بچے جو کچھ ویکھدے نے وہ خود اپنے طور تے کرن دی کوشش کردے نے، جڑا کہ انہاں دے لئی نقصان دہ ثابت ہو سکدا ہے۔ ساتھیو، ایک خاص گل جڑی میں تھوانوں دسنا چاہواں گی وہ ہے کہ دوائی اتے لیبل یا جڑیاں حفاظتی ترکیباں لکھیاں ہوندیاں نے انہاں نوں غیر ضروری نہ سمجھو۔ کسے ایسی پیکنگ، ڈبے یا بوتل چ رکھی گئی دوا کدی استعمال نہ کرو جن دے اتے کوئی لیبل نہ لگیا ہوئے تے تھوانوں اے یقین نہ ہوئے کہ اے وہی دوائی ہے جڑی کہ تسی استعمال کرنی ہے۔ ਇਹਦੇ ਇਲਾਵਾ ਸਾਥੀਓ, ਅਗਰ ਤੁਸੀਂ ਕੋਈ ਦਵਾਈ ਜਾਂ ਕੈਮੀਕਲ ਇਸਤੇਮਾਲ ਕਰ ਰਹੇ ਹੋ ਤੇ ਦਰਮਿਆਨ 'ਚ ਕੋਈ ਆ ਜਾਏ ਜਾਂ ਕਿਸੇ ਹੋਰ ਕੰਮ ਦੀ ਵਜ੍ਹਾ ਨਾਲ ਤੁਹਾਨੂੰ ਆਪਣੀ ਜਗ੍ਹਾ ਤੋਂ ਹਟਣਾ ਪਏ ਤੇ ਦਵਾਈ ਜਾਂ ਕੈਮੀਕਲ ਨੂੰ ਆਪਣੇ ਨਾਲ ਹੀ ਲੈਂਦੇ ਜਾਓ, ਕਿਉਂਕਿ ਤੁਹਾਡੀ ਗੈਰ ਮੌਜੂਦਗੀ 'ਚ ਬੱਚੇ ਨੂੰ ਉਸ ਦਵਾਈ ਜਾਂ ਕੈਮੀਕਲ ਦੀ ਵਜ੍ਹਾ ਨਾਲ ਨੁਕਸਾਨ ਪਹੁੰਚ ਸਕਦਾ ਹੈ, ਕਿਉਂਕਿ ਬੱਚਾ ਚੰਦ ਹੀ ਸੈਕਿੰਡ 'ਚ ਐਸੀ ਚੀਜ਼ ਦੇ ਕਰੀਬ ਪਹੁੰਚ ਜਾਂਦਾ ਹੈ ਜਿਹਦੇ ਤੋਂ ਉਹਨੂੰ ਮਨ੍ਹਾ ਕੀਤਾ ਗਿਆ ਹੋਏ। ਸੋ ਇਸ ਲਈ ਇਹਤਿਆਤ ਵਾਲਿਦੈਨ ਦੀ ਜ਼ਿੰਮੇਦਾਰੀ ਹੈ, ਤੇ ਅਗਰ ਵਾਲਿਦੈਨ ਇਹਤਿਆਤ ਨਾਲ ਕੰਮ ਲੈਣਗੇ ਤੇ ਫਿਰ ਯਕੀਨਨ ਉਹ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਮੁਸ਼ਕਲ ਤੇ ਮੁਸੀਬਤ ਤੋਂ ਬਚਾ ਸਕਣਗੇ। ਸਾਥੀਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਜਿਸਮਾਨੀ ਤੌਰ ਤੇ ਕੀ ਕੁਝ ਕਰ ਸਕਦਾ ਹੈ ਜਾਂ ਕਿੱਥੋਂ ਤੱਕ ਉਹਦੀ ਰਸਾਈ ਹੋ ਸਕਦੀ ਹੈ। ਅਗਰ ਤੁਹਾਡੇ ਬੱਚੇ ਨੇ ਗੁੱਟਣਿਆਂ ਦੇ ਜਾਂ ਹੱਥਾਂ ਦੇ ਬਲ ਫਰਸ਼ ਤੇ ਰਿੰਗਣਾ ਸਿੱਖ ਲਿਆ ਹੈ ਤੇ ਕਿਚਨ ਸਿੰਕ ਦੇ ਥੱਲੇ ਫਨਾਇਲ ਜਾਂ ਇਸ ਕਿਸਮ ਦੇ ਖਤਰਨਾਕ ਕੈਮੀਕਲ ਮਹਿਫੂਜ਼ ਨਾ ਕਰੋ, ਬਲਕਿ ਇਹਨਾਂ ਨੂੰ ਕਿਸੇ ਉੱਚੀ ਜਗ੍ਹਾ ਤੇ ਰੱਖੋ ਜਿੱਥੇ ਬੱਚੇ ਦਾ ਹੱਥ ਨਾ ਪਹੁੰਚ ਸਕੇ। ਬੱਚੇ ਨੇ ਅਗਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈਏ ਤੇ ਉਹਨੂੰ ਕਹਿ ਨਹੀਂ ਆ ਰਹੀ ਤੇ ਫਿਰ ਸਾਥੀਓ ਫੌਰਨ ਉਹਨੂੰ ਡਾਕਟਰ ਦੇ ਕੋਲ ਲੈ ਜਾਓ ਤਾਂ ਕਿ ਡਾਕਟਰ ਉਹਦਾ ਬਿਹਤਰ ਤਰੀਕੇ ਨਾਲ ਇਲਾਜ ਕਰ ਸਕੇ। ਇਹਦੇ ਇਲਾਵਾ ਅਗਰ ਅੱਖ 'ਚ ਕੋਈ ਜ਼ਹਿਰੀਲੀ ਚੀਜ਼ ਚਲੀ ਗਈ ਹੈ ਤੇ ਅੱਖਾਂ ਦੇ ਅੰਦਰ ਸਾਦਾ ਪਾਣੀ ਦੇ ਛੱਟੇ ਮਾਰੋ ਤੇ ਮਰੀਜ਼ ਨੂੰ ਫੌਰਨ ਹਸਪਤਾਲ ਲੈ ਜਾਓ। ਜ਼ਹਿਰੀਲੀ ਗੈਸ ਜਾਂ ਧੂੰਏ ਦੀ ਵਜ੍ਹਾ ਨਾਲ ਅਗਰ ਦਮ ਘੁੱਟ ਰਿਹਾ ਹੋਏ ਤੇ ਫੌਰਨ ਐਸੀ ਜਗ੍ਹਾ ਤੋਂ ਹਟ ਜਾਓ, ਬਲਕਿ ਖੁੱਲ੍ਹੀ ਜਗ੍ਹਾ 'ਤੇ ਚਲੇ ਜਾਓ ਜਿੱਥੇ ਤਾਜ਼ਾ ਹਵਾ ਆ ਰਹੀ ਹੋਏ। ਸਾਥੀਓ, ਯਾਦ ਰੱਖੋ ਕਿ ਕਿਸੇ ਵੀ ਕਿਸਮ ਦੀ ਜ਼ਹਿਰੀਲੀ ਗੈਸ ਨਾਲ ਭਰੇ ਹੋਏ ਕਮਰੇ 'ਚ ਹਫਾਜ਼ਤੀ ਇੰਤਜ਼ਾਮਾਤ ਦੇ ਬਗੈਰ ਦਾਖਲ ਨਾ ਹੋਵੋ, ਕਿਉਂਕਿ ਉਹ ਤੁਹਾਡੀ ਜਾਨ ਦੇ ਲਈ ਖਤਰੇ ਦਾ ਬਾਇਸ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਅੱਛੀ ਦੇਖਭਾਲ ਕਰਕੇ ਤੇ ਇਹਤਿਆਤੀ ਤਦਾਬੀਰ ਤੇ ਅਮਲ ਕਰਕੇ ਉਹਨਾਂ ਨੂੰ ਬੇਸ਼ੁਮਾਰ ਖਤਰਿਆਂ ਤੋਂ ਮਹਿਫੂਜ਼ ਰੱਖ ਸਕਦੇ ਨੇ। ਸੋ ਸਾਥੀਓ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਏ ਸਲੀਬੀ ਮੌਤ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਖੱਤ ਰੋਮੀਓ ਦੇ ਨਾਮ ਦੇ 5ਵੇਂ ਬਾਬ ਦੀ 8ਵੀਂ ਐਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ ਤੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਕਿ ਜਦੋਂ ਅਸੀਂ ਗੁਨਾਹਗਾਰ ਹੀ ਸਾਂ ਤੇ ਮਸੀਹ ਸਾਡੀ ਖਾਤਰ ਮਰਿਆ। ਸਾਥੀਓ, ਬਾਈਬਲ ਮੁਕੱਦਸ ਦਾ ਆ ਹਵਾਲਾ ਸਾਨੂੰ ਯਿਸੂ ਮਸੀਹ ਦੀ ਸਲੀਬੀ ਮੌਤ ਦੇ ਬਾਰੇ ਦੱਸਦਾ ਹੈ। ਆ ਗੱਲ ਯਾਦ ਰੱਖੋ ਕਿ ਸਲੀਬੀ ਮੌਤ ਸਭ ਤੋਂ ਜ਼ਿਆਦਾ ਜ਼ਿਲਤ ਵਾਲੀ ਮੌਤ ਸਮਝੀ ਜਾਂਦੀ ਸੀ ਤੇ ਸ਼ਰੀਅਤ ਦੇ ਮੁਤਾਬਿਕ ਸਲੀਬੀ ਮੌਤ ਲਾਂਤੀ ਮੌਤ ਸੀ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਇਹਦੇ ਬਾਵਜੂਦ ਯਿਸੂ ਮਸੀਹ ਨੇ ਸਲੀਬੀ ਮੌਤ ਨੂੰ ਪਸੰਦ ਕੀਤਾ। ਕਿ ਕਦੀ ਤੁਸਾਂ ਆਪਣੇ ਆਪ ਕੋਲੋਂ ਆ ਸਵਾਲ ਕੀਤਾ ਹੈ ਕਿ ਕਦੀ ਤੁਸਾਂ ਇਸ ਗੱਲ ਨੂੰ ਸੋਚਿਆ ਕਿ ਆਖਿਰ ਕਿਉਂ ਯਿਸੂ ਮਸੀਹ ਨੇ ਸਲੀਬੀ ਮੌਤ ਗਵਾਰਾ ਕੀਤੀ? ਕਿਉਂ ਯਿਸੂ ਮਸੀਹ ਨੇ ਸਲੀਬੀ ਮੌਤ ਨੂੰ ਪਸੰਦ ਕੀਤਾ ਕਿ ਇਸ ਵਾਸਤੇ ਉਹਨੇ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ? ਸਾਥੀਓ, ਆਓ ਅੱਜ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਬਾਈਬਲ ਮੁਕੱਦਸ ਚੋਂ ਹਾਸਲ ਕਰੀਏ। ਆ ਗੱਲ ਯਾਦ ਰੱਖੋ ਕਿ ਸਲੀਬੀ ਮੌਤ ਵਿੱਚ ਸਾਡੇ ਵਾਸਤੇ ਇੱਕ ਖਾਸ ਪੈਗਾਮ ਪਾਇਆ ਜਾਂਦਾ ਹੈ। ਯਿਸੂ ਮਸੀਹ ਦੀ ਸਲੀਬੀ ਮੌਤ ਵਿੱਚ ਹਰ ਇੱਕ ਦੇ ਲਈ ਉਮੀਦ ਦੀ ਕਿਰਨ ਪਾਈ ਜਾਂਦੀ ਹੈ। ਸਾਥੀਓ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ 'ਤੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਕਿ ਜਦੋਂ ਅਸੀਂ ਗੁਨਾਹਗਾਰ ਹੀ ਸਾਂ ਤਾਂ ਮਸੀਹ ਸਾਡੀ ਖਾਤਿਰ ਮਰਿਆ। ਸੋ ਸਭ ਤੋਂ ਪਹਿਲਾਂ ਅਸਾਂ ਇਸ ਗੱਲ ਨੂੰ ਕਬੂਲ ਕਰਨਾ ਹੈ, ਇਸ ਗੱਲ ਨੂੰ ਤਸਲੀਮ ਕਰਨਾ ਹੈ ਕਿ ਅਸੀਂ ਸਾਰੇ ਗੁਨਾਹਗਾਰ ਹਾਂ ਅਤੇ ਖੁਦਾ ਨੇ ਆਪਣੀ ਮੁਹੱਬਤ ਦੀ ਖੂਬੀ ਸਾਡੇ 'ਤੇ ਉਸ ਵੇਲੇ ਜ਼ਾਹਿਰ ਕੀਤੀ। ਖੁਦਾਮਦ ਨੇ ਉਸ ਵੇਲੇ ਸਾਡੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਜਦੋਂ ਅਸੀਂ ਗੁਨਾਹਗਾਰ ਹੀ ਸਾਂ, ਜਦੋਂ ਅਸੀਂ ਆਪਣੇ ਗੁਨਾਹਾਂ ਦੀ ਵਜ੍ਹਾ ਤੋਂ ਮਰੇ ਜਾਂਦੇ ਸਾਂ। ਪਰ ਯਿਸੂ ਮਸੀਹ ਨੇ ਸਾਡੇ ਲਈ ਸਲੀਬ 'ਤੇ ਜਾਨ ਦੇ ਦਿੱਤੀ। ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੇ ਬਦਲੇ ਆਪਣੀ ਜਾਨ ਸਲੀਬ 'ਤੇ ਦਿੱਤੀ। ਯਿਸੂ ਮਸੀਹ ਨੇ ਉਹ ਮੌਤ ਖੁਦ ਆਪਣੇ ਉੱਤੇ ਲੈ ਲਈ ਜਿਹੜੀ ਕਿ ਸਾਡੀ ਸੀ। ਸੋ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਨੇ ਸਾਡੇ ਲਈ ਸਾਡੇ ਗੁਨਾਹਾਂ ਦੇ ਬਦਲੇ ਸਾਨੂੰ ਗੁਨਾਹ ਦੀ ਸਜ਼ਾ ਤੋਂ ਆਜ਼ਾਦ ਕਰਨ ਦੇ ਲਈ, ਸਾਨੂੰ ਨਿਜਾਤ ਬਖਸ਼ਣ ਦੇ ਲਈ, ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਲਈ ਸਲੀਬ 'ਤੇ ਜਾਨ ਦੇ ਦਿੱਤੀ। ਅਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਆਹ ਗੱਲ ਦੱਸ ਚੁੱਕਿਆ ਵਾਂ ਕਿ ਸਲੀਬੀ ਮੌਤ ਸਭ ਤੋਂ ਜ਼ਿਆਦਾ ਜ਼ਿਲਤ ਵਾਲੀ ਮੌਤ ਸਮਝੀ ਜਾਂਦੀ ਸੀ। ਸਲੀਬੀ ਮੌਤ ਸ਼ਰੀਅਤ ਦੇ ਮੁਤਾਬਿਕ ਲਾਨਤੀ ਮੌਤ ਸੀ। ਪਰ ਯਿਸੂ ਮਸੀਹ ਨੇ ਖੁਦ ਇਸ ਮੌਤ ਨੂੰ ਕਬੂਲ ਕੀਤਾ। ਅਤੇ ਕਿਉਂ ਕੀਤਾ? ਉਹ ਇਸ ਲਈ ਕਿ ਉਹ ਸਾਡੇ ਨਾਲ ਬੇਪਨਾਹ ਮੁਹੱਬਤ ਕਰਦਾ ਹੈ, ਉਹ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਉਹਦਾ ਇਨਸਾਫ਼, ਉਹਦਾ ਰਹਿਮ ਸਲੀਬ ਦੇ ਜ਼ਰੀਏ ਸਾਨੂੰ ਮਿਲਦਾ ਹੈ। ਸੋ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਦੀ ਕੀਮਤ ਸਲੀਬ 'ਤੇ ਚੁਕਾ ਦਿੱਤੀ ਹੈ। ਸੋ ਇਸ ਤੋਂ ਸਾਨੂੰ ਆਹ ਪਤਾ ਚੱਲਦਾ ਹੈ ਕਿ ਆਹ ਬਖਸ਼ਿਸ਼, ਆ ਨਿਜਾਤ ਕਿੰਨੀ ਹੀ ਮਹਿੰਗੀ ਹੈ ਜਿਹੜੀ ਸਾਨੂੰ ਮੁਫਤ ਦਿੱਤੀ ਗਈ ਹੈ, ਅਤੇ ਆਹੀ ਉਹਦਾ ਫਜ਼ਲ ਹੈ। ਸੋ ਸਲੀਬ ਨੂੰ ਹੁਣ ਇਸ ਲਈ ਅਹਿਮੀਅਤ ਹਾਸਿਲ ਹੈ, ਸਲੀਬ ਇਸ ਲਈ ਹੁਣ ਮੁਬਾਰਕ ਹੈ ਕਿਉਂਕਿ ਉਹਦੇ 'ਤੇ ਯਿਸੂ ਮਸੀਹ ਮਸਲੂਬ ਹੋਇਆ। ਯਿਸੂ ਮਸੀਹ ਦੀ ਵਜ੍ਹਾ ਤੋਂ ਸਲੀਬ ਦੀ ਸ਼ਾਨ ਪਾਈ ਜਾਂਦੀ ਹੈ ਅਤੇ ਯਿਸੂ ਮਸੀਹ ਦੀ ਸਲੀਬੀ ਮੌਤ ਨਾਲ ਹੀ ਦੁਨੀਆ ਨਿਜਾਤ ਪਾਉਂਦੀ ਹੈ। ਸਾਥੀਓ, ਯਿਸੂ ਮਸੀਹ ਸਲੀਬ 'ਤੇ ਕਿਉਂ ਮਰਿਆ? ਕਿਉਂ ਉਹਨੇ ਸਲੀਬੀ ਮੌਤ ਪਸੰਦ ਕੀਤੀ? ਸਲੀਬ 'ਤੇ ਉਹਨੇ ਕਿਉਂ ਆਪਣੀ ਜਾਨ ਦਿੱਤੀ? ਕਿਉਂ ਉਹ ਸਲੀਬ 'ਤੇ ਮਸਲੂਬ ਹੋਇਆ? ਕਿਉਂ ਉਹਨੇ ਸਲੀਬ 'ਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ? ਇਹਦੇ ਬਾਰੇ ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਰ ਨੰਬਰ 9 ਵਿੱਚ ਇਹ ਗੱਲ ਲਿਖਦੀ ਹੈ ਕਿ ਇੰਜ ਦੀ ਅਜ਼ੀਮ ਆਲੀਸ਼ਾਨ ਕੁਰਬਾਨੀ ਇਸ ਲਈ ਨਾ ਦਿੱਤੀ ਗਈ ਸੀ ਕਿ ਖੁਦਾ ਦੇ ਦਿਲ ਵਿੱਚ ਬਨੀ ਆਦਮ ਦੇ ਨਾਲ ਮੁਹੱਬਤ ਪੈਦਾ ਕੀਤੀ ਜਾਏ, ਅਤੇ ਨਾ ਹੀ ਇਸ ਲਈ ਕਿ ਉਹ ਇਨਸਾਨ ਨੂੰ ਬਚਾਉਣ ਦੇ ਲਈ ਰਾਜ਼ੀ ਹੋਏ। ਨਹੀਂ, ਬਲਕਿ ਗੱਲ ਆ ਹੈ ਕਿ ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ। ਸੋ ਖੁਦਾ ਸਾਨੂੰ ਇਸ ਅਜ਼ੀਮ ਕੁਫਾਰੇ ਦੀ ਵਜ੍ਹਾ ਤੋਂ ਪਿਆਰ ਨਹੀਂ ਕਰਦਾ, ਬਲਕਿ ਹਕੀਕਤ ਆ ਹੈ ਕਿ ਉਹ ਇਨਸਾਨ ਨੂੰ ਇੰਨਾ ਚਾਹੁੰਦਾ ਹੈ ਕਿ ਉਹਨੇ ਉਹਦੇ ਲਈ ਬੇਸ਼ਕੀਮਤ ਕੁਫਾਰਾ ਮੁਹੱਈਆ ਕੀਤਾ। ਸਿਰਫ ਯਿਸੂ ਮਸੀਹ ਹੀ ਇੱਕ ਇੰਜ ਦਾ ਵਸੀਲਾ ਅਤੇ ਦਰਮਿਆਨੀ ਸੀ ਅਤੇ ਹੈ ਵੀ ਹੈ, ਜਿਹਦੇ ਵਸੀਲੇ ਤੋਂ ਖੁਦਾ ਆਪਣੀ ਮੁਹੱਬਤ ਦਾ ਇਜ਼ਹਾਰ ਇਸ ਦੁਨੀਆ ਦੇ ਨਾਲ ਕਰ ਸਕਦਾ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਮਸੀਹ ਯਿਸੂ ਸਲੀਬ 'ਤੇ ਇਸ ਲਈ ਨਹੀਂ ਮਰਿਆ ਕਿ ਉਹ ਖੁਦਾ ਦੇ ਦਿਲ ਵਿੱਚ ਸਾਡੇ ਲਈ ਮੁਹੱਬਤ ਪੈਦਾ ਕਰੇ, ਬਲਕਿ ਅਸੀਂ ਤਾਂ ਵੇਖਦੇ ਹਾਂ ਕਿ ਖੁਦਾ ਅਤੇ ਮੁਹੱਬਤ ਦਾ ਸਰ ਚਸ਼ਮਾ ਹੈ, ਖੁਦਾ ਅਤੇ ਖੁਦ ਮੁਹੱਬਤ ਹੈ। ਸੋ ਖੁਦਾ ਸਾਨੂੰ ਇਸ ਲਈ ਪਿਆਰ ਨਹੀਂ ਕਰਦਾ ਕਿ ਮਸੀਹ ਸਾਡੀ ਖਾਤਿਰ ਮੋਇਆ ਹੈ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏ। ਖੁਦਾ ਨੇ ਬੇਟੇ ਨੂੰ ਦੁਨੀਆ ਵਿੱਚ ਇਸ ਲਈ ਨਹੀਂ ਘਲਿਆ ਕਿ ਦੁਨੀਆ 'ਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਕਿ ਦੁਨੀਆ ਉਹਦੇ ਵਸੀਲੇ ਤੋਂ ਨਿਜਾਤ ਪਾਏ। ਸੋ ਇਸ ਕਲਾਮ ਦਾ ਜ਼ਿਕਰ ਅਸੀਂ ਯੋਹੰਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਅਤੇ 17ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਸਲੀਬ ਦਾ ਪੈਗਾਮ ਆ ਹੈ ਕਿ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਅਤੇ ਸਾਡੇ ਨਾਲ ਮੁਹੱਬਤ ਰੱਖਣ ਦੀ ਵਜ੍ਹਾ ਤੋਂ ਨੇ ਆਪਣੇ ਪਿਆਰੇ ਬੇਟੇ ਯਿਸੂ ਮਸੀਹ ਨੂੰ ਇਸ ਦਿਨ ਵਿੱਚ ਕਲਿਆ ਤਾਂ ਕਿ ਉਹ ਸਾਡੇ ਲਈ ਸਲੀਬ 'ਤੇ ਚੜ੍ਹ ਜਾਏ ਅਤੇ ਆਪਣੀ ਜਾਨ ਸਲੀਬ 'ਤੇ ਦੇ ਦੇਵੇ। ਸਲੀਬੀ ਮੌਤ ਨਾਲ ਇਨਸਾਨ ਦੇ ਗੁਨਾਹਾਂ ਦਾ ਕੁਫਾਰਾ ਹੋ ਜਾਏ, ਇਨਸਾਨ ਦਾ ਫਿਦਿਆ ਦੇ ਦਿੱਤਾ ਜਾਏ ਤਾਂ ਕਿ ਇਨਸਾਨ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੇ ਅਤੇ ਖੁਦਾ ਬਾਪ ਦੀ ਕੁਰਬਤ ਵਿੱਚ, ਉਹਦੀ ਹਜ਼ੂਰੀ ਵਿੱਚ ਵਾਪਸ ਆ ਜਾਏ। ਸੋ ਸਾਥੀਓ, ਸਾਨੂੰ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਹੱਦ ਤੋਂ ਜ਼ਿਆਦਾ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ। ਅਗਰ ਅਸੀਂ ਇਸ ਗੱਲ ਨੂੰ ਜਾਣਨਾ ਚਾਹੁੰਦੇ ਹਾਂ ਕਿ ਖੁਦਾ ਸਾਡੇ ਨਾਲ ਕਿੰਨੀ ਮੁਹੱਬਤ ਰੱਖਦਾ ਹੈ, ਅਗਰ ਅਸੀਂ ਇਸ ਗੱਲ ਨੂੰ ਵੀ ਸਮਝਣਾ ਚਾਹੁੰਦੇ ਹਾਂ ਕਿ ਸਾਡੀ ਕਿੰਨੀ ਕਦਰ ਹੈ ਉਹਦੇ ਨਜ਼ਦੀਕ, ਤਾਂ ਫਿਰ ਅਸੀਂ ਯਿਸੂ ਮਸੀਹ ਦੀ ਸਲੀਬੀ ਮੌਤ ਵੱਲ ਵੇਖੀਏ, ਕਿਉਂਕਿ ਯਿਸੂ ਮਸੀਹ ਦੀ ਸਲੀਬੀ ਮੌਤ ਹੀ ਸਾਡੇ ਸਾਰੇ ਸਵਾਲਾਂ ਦਾ ਜਵਾਬ ਹੈ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਣ ਸਿਤਾਰੇ ਦੇ ਸਫ਼ਾ ਨੰਬਰ 197 ਵਿੱਚ ਆਹ ਗੱਲ ਲਿਖਦੀ ਹੈ ਕਿ ਅੱਜ ਵੀ ਉਹ ਲੋਕ ਜਿਹੜੇ ਖੁਦਾ ਦੇ ਕਲਾਮ ਦੀ ਤਾਲੀਮ ਦਿੰਦੇ ਨੇ, ਅਗਰ ਉਹ ਮਸੀਹ ਦੀ ਸਲੀਬ ਨੂੰ ਬੁਲੰਦ ਤੋਂ ਬੁਲੰਦ ਤਰ ਕਰਨ, ਤਾਂ ਫਿਰ ਉਹਨਾਂ ਦੀ ਖਿਦਮਤ ਵੀ ਫਲਦਾਰ ਸਾਬਿਤ ਹੋਏਗੀ। ਅਗਰ ਗੁਨਾਹਗਾਰਾਂ ਨੂੰ ਸਲੀਬ ਦੇ ਕੋਲ ਲਿਆਇਆ ਜਾਏ ਔਰ ਫਿਰ ਅਗਰ ਉਹ ਨਿਜਾਤ ਦੇਹਿੰਦਾ ਮਸੀਹ ਮਸਲੂਬ ਨੂੰ ਵੇਖਣ, ਤਾਂ ਫਿਰ ਉਹ ਯਕੀਨਨ ਖੁਦਾ ਦੀ ਮੁਹੱਬਤ ਨੂੰ ਸਮਝਣ ਵਾਲੇ ਬਣਨਗੇ ਅਤੇ ਗੁਨਾਹ ਦੀ ਹਕੀਕਤ ਤੋਂ ਵਾਕਿਫ ਹੋ ਜਾਣਗੇ। ਯਿਸੂ ਮਸੀਹ ਦੀ ਮੌਤ ਇਨਸਾਨ ਨਾਲ ਖੁਦਾ ਦੀ ਮੁਹੱਬਤ ਦਾ ਅਜ਼ੀਮ ਸਬੂਤ ਹੈ। ਆਹ ਸਾਡੀ ਨਿਜਾਤ ਦੀ ਜ਼ਮਾਨਤ ਹੈ। ਸਲੀਬ ਨੂੰ ਮਸੀਹਤ ਤੋਂ ਖਤਮ ਕਰਨਾ ਸੂਰਜ ਨੂੰ ਆਸਮਾਨ ਤੋਂ ਹਟਾਉਣ ਦੇ ਬਰਾਬਰ ਹੈ। ਸਲੀਬ ਸਾਨੂੰ ਖੁਦਾਵੰਦ ਦੇ ਕੋਲ ਲਿਆਉਂਦੀ ਹੈ, ਬਾਪ ਦੀ ਮੁਹੱਬਤ ਸਮਝਾਉਂਦੀ ਹੈ। ਸੋ ਬਣੇ ਨੂੰ ਇਨਸਾਨ ਨੂੰ ਅਬਦੀ ਮੌਤ ਤੋਂ ਬਚਾਉਣ ਦੇ ਲਈ, ਸਾਨੂੰ ਆਪਣੇ ਬੇਟੇ ਅਤੇ ਬੇਟੀਆਂ ਠਹਿਰਾਉਣ ਦੇ ਲਈ ਯਿਸੂ ਮਸੀਹ ਨੂੰ ਸਲੀਬ 'ਤੇ ਜਾਣ ਦੇਣਾ ਪਈ। ਸਲੀਬ ਦੇ ਬਗੈਰ ਇਨਸਾਨ ਖੁਦਾ ਦੇ ਨਾਲ ਮੇਲ ਮਿਲਾਪ ਨਹੀਂ ਕਰ ਸਕਦਾ। ਸਾਡੀ ਹਰ ਉਮੀਦ ਦਾ ਇਨਸਾਰ ਸਲੀਬ 'ਤੇ ਵੇ। ਸਲੀਬ 'ਤੇ ਹੀ ਮਸੀਹ ਦੀ ਮੁਹੱਬਤ ਦਾ ਨੂਰ ਸਾਡੇ 'ਤੇ ਆਸ਼ਕਾਰਾ ਹੁੰਦਾ ਹੈ। ਜਦੋਂ ਗੁਨਾਹਗਾਰ ਸਲੀਬ ਨੂੰ ਕਬੂਲ ਕਰ ਲੈਂਦਾ ਹੈ, ਸਲੀਬ ਦੇ ਕੋਲ ਆ ਜਾਂਦਾ ਹੈ, ਉਸ ਵੇਲੇ ਉਹ ਬਚ ਜਾਂਦਾ ਹੈ ਅਤੇ ਖੁਸ਼ੀ ਮਨਾਉਂਦਾ ਹੈ, ਕਿਉਂਕਿ ਉਹਦੇ ਗੁਨਾਹ ਮਾਫ਼ ਹੋ ਜਾਂਦੇ ਨੇ। ਸਲੀਬ ਦੇ ਕੋਲ ਆ ਕੇ ਅਸੀਂ ਖੁਦਾ ਤੱਕ ਪਹੁੰਚ ਸਕਦੇ ਹਾਂ, ਯਾਨੀ ਕਿ ਉਹਦੀ ਕੁਰਬਤ ਪਾ ਸਕਦੇ ਹਾਂ। ਸੋ ਸਾਥੀ, ਉਹ ਗੱਲ ਸੱਚ ਹੈ ਕਿ ਸਲੀਬ ਦੇ ਜ਼ਰੀਏ ਹੀ ਅਸੀਂ ਇਹ ਗੱਲ ਸਿੱਖਦੇ ਹਾਂ ਅਤੇ ਇਹ ਗੱਲ ਜਾਣਦੇ ਹਾਂ ਕਿ ਆਸਮਾਨੀ ਬਾਪ ਸਾਡੇ ਨਾਲ ਬੇਹੱਦ ਮੁਹੱਬਤ ਕਰਦਾ ਹੈ। ਅਤੇ ਜਦੋਂ ਕੋਈ ਵੀ ਸ਼ਖਸ ਸਲੀਬ ਦੀ ਸ਼ਾਨ ਨੂੰ ਸਮਝ ਜਾਂਦਾ ਹੈ, ਜਦੋਂ ਕੋਈ ਵੀ ਸ਼ਖਸ ਸਲੀਬ ਦੇ ਜ਼ਰੀਏ ਖੁਦਾ ਦੀ ਮੁਹੱਬਤ ਨੂੰ ਸਮਝ ਲੈਂਦਾ ਹੈ, ਉਹ ਯਕੀਨਨ ਪਾਲੂਸ ਰਸੂਲ ਵਾਂਗੂ ਗੱਲ ਕਹਿੰਦਾ ਹੈ ਕਿ ਖੁਦਾ ਨਾ ਕਰੇ ਕਿ ਮੈਂ ਕਿਸੇ ਹੋਰ ਸ਼ੈ ਤੇ ਫਖਰ ਕਰਾਂ ਸਿਵਾਏ ਆਪਣੇ ਖੁਦਾਵੰਦ ਯਿਸੂ ਮਸੀਹ ਦੀ ਸਲੀਬ ਦੇ, ਜਿਹਦੇ ਤੋਂ ਦੁਨੀਆ ਮੇਰੇ ਇਤਬਾਰ ਤੋਂ ਮਸਲੂਬ ਹੋਈ ਅਤੇ ਮੈਂ ਦੁਨੀਆ ਦੇ ਇਤਬਾਰ ਨਾਲ। ਇਸ ਗੱਲ ਦਾ ਜ਼ਿਕਰ ਅਸੀਂ ਗਲਤੀਆਂ ਦੇ ਖਾਤੇ ਦੇ 6 ਬਾਬ ਦੀ 14ਵੀਂ ਅਧ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਸਾਡਾ ਹਕਾਮ ਹੈ ਕਿ ਅਸੀਂ ਸਲੀਬ ਦੀ ਸ਼ਾਨ ਵਧਾਈਏ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਯਿਸੂ ਮਸੀਹ ਨੂੰ ਦੇ ਦੇਈਏ, ਜਿਹਨੇ ਖੁਦ ਨੂੰ ਸਾਡੇ ਲਈ ਦੇ ਦਿੱਤਾ ਹੈ। ਫਿਰ ਅਸੀਂ ਉਸ ਨੂਰ ਨੂੰ ਪਾਵਾਂਗੇ ਔਰ ਫਿਰ ਉਹ ਨੂਰ ਸਾਡੇ ਜ਼ਿੰਦਗੀਆਂ ਤੋਂ ਜ਼ਾਹਿਰ ਹੋਏਗਾ, ਜਿਹੜਾ ਨੂਰ ਸਲੀਬ ਤੋਂ ਆਸ਼ਕਾਰਾ ਹੋਇਆ ਹੈ। ਇਸ ਨੂਰ ਨਾਲ ਹੀ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਸਕਦੇ ਹਾਂ ਅਤੇ ਉਹਨਾਂ ਨੂੰ ਯਿਸੂ ਮਸੀਹ ਦੇ ਚਰਨਾਂ ਵਿੱਚ ਲਿਆ ਸਕਦੇ ਹਾਂ। ਸੋ ਆਓ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਕਬੂਲ ਕਰੀਏ ਕਿ ਖੁਦਾ ਜਿਹੜਾ ਕਿ ਮੁਹੱਬਤ ਦਾ ਖੁਦਾ ਹੈ, ਉਹ ਸਾਡੇ ਨਾਲ ਬੇਹੱਦ ਮੁਹੱਬਤ ਕਰਦਾ ਹੈ ਅਤੇ ਉਹਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ ਜਿਵੇਂ ਕਿ ਅਸੀਂ ਯੂਹੰਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਆਇਤ ਵਿੱਚ ਪੜ੍ਹਦੇ ਹਾਂ ਕਿ ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਇਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਸੋ ਆਓ ਸਾਥੀਓ, ਅੱਜ ਅਸੀਂ ਸਾਰੇ ਇਸ ਮਸੀਹ ਦੀ ਸਲੀਬ ਦੇ ਲਈ ਉਹਦਾ ਸ਼ੁਕਰ ਅਦਾ ਕਰੀਏ ਜਿਸ ਤੋਂ ਖੁਦਾ ਦੀ ਮੁਹੱਬਤ ਦਾ ਇਜ਼ਹਾਰ ਹੁੰਦਾ ਹੈ ਔਰ ਫਿਰ ਅਸੀਂ ਇਸ ਮਸੀਹ ਦੀ ਸਲੀਬ ਤੋਂ ਹੀ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ, ਨਿਜਾਤ ਹਾਸਲ ਕਰਦੇ ਹੋਏ ਹਾਂ, ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਨੇ ਹਾਂ ਅਤੇ ਉਹਦੇ ਵਾਅਦੇ ਦੇ ਮੁਤਾਬਿਕ ਉਹਦੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਏ ਹਾਂ, ਅਬਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ, ਆਓ ਅਸੀਂ ਯਿਸੂ ਮਸੀਹ ਦੇ ਲਈ, ਉਹਦੀ ਸਲੀਬ ਦੇ ਲਈ, ਉਸ ਨਿਜਾਤ ਦੇ ਲਈ ਜਿਹੜੀ ਉਹਨੇ ਸਾਨੂੰ ਮੁਹੱਈਆ ਕੀਤੀ ਹੈ, ਅਸੀਂ ਉਹਦਾ ਸ਼ੁਕਰ ਅਦਾ ਕਰੀਏ। ਅਤੇ ਅੱਜ ਅਸੀਂ ਆਪਣਾ ਆਪ ਉਹਨੂੰ ਦੇ ਕੇ ਇਸ ਗੱਲ ਦੇ ਇਕਰਾਰ ਕਰੀਏ ਕਿ ਉਹੀ ਸਾਡਾ ਨਿਜਾਤ ਦੇਹਿੰਦਾ ਹੈ ਅਤੇ ਅਸੀਂ ਉਹਦੇ ਹੀ ਹਾਂ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੀ ਤਾਜ਼ੀਮ ਕਰਨੇ ਹਾਂ, ਤੇਰੀ ਤਾਰੀਫ ਕਰਨੇ ਹਾਂ ਅਤੇ ਤੇਰੇ ਨਾਮ ਦਾ ਸ਼ੁਕਰ ਅਦਾ ਕਰਨੇ ਹਾਂ, ਕਿਉਂਕਿ ਤੂੰ ਸਾਡੇ ਨਾਲ ਬੇਹੱਦ ਮੁਹੱਬਤ ਰੱਖਣਾ ਹੈ। ਅਤੇ ਇਸ ਗੱਲ ਦਾ ਸਬੂਤ ਅਸੀਂ ਯਿਸੂ ਮਸੀਹ ਦੀ ਸਲੀਬ ਵਿੱਚ ਪਾਉਂਦੇ ਹਾਂ। ਐ ਖੁਦਾਵੰਦ, ਇਸ ਗੱਲ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਡੇ ਨਾਲ ਪਿਆਰ ਕਰਨਾ, ਮੁਹੱਬਤ ਕਰਨਾ। ਤੂੰ ਸਾਡੀ ਹਲਾਕਤ ਨਹੀਂ ਚਾਹੁੰਦਾ, ਬਲਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣਾ ਚਾਹੁੰਦਾ। ਇਸ ਲਈ ਇਹ ਖੁਦਾਵੰਦ, ਜੇ ਅਸੀਂ ਆਪਣਾ ਆਪ ਤੈਨੂੰ ਦੇਣੇ ਹਾਂ, ਤੂੰ ਸਾਨੂੰ ਕਬੂਲ ਫਰਮਾ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਪਾਕ ਸਾਫ਼ ਕਰ, ਕਿਉਂਕਿ ਅਸੀਂ ਇਸ ਮੁਸੀਬਤ 'ਤੇ ਮਾਲ ਲਿਆਉਂਦੇ ਹਾਂ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਕਬੂਲ ਕਰਨੇ ਹਾਂ। ਸੋ ਸਾਨੂੰ ਤੂੰ ਆਪਣੀ ਕੁਰਬਤ ਵਿੱਚ ਰੱਖ, ਆਪਣੀ ਹਜ਼ੂਰੀ ਵਿੱਚ ਰੱਖ, ਅਤੇ ਸਾਨੂੰ ਤੂੰ ਆਪਣੇ ਜਲਾਲ ਦਿਲ ਇਸਤੇਮਾਲ ਕਰ, ਤਾਂ ਕਿ ਨਾ ਸਿਰਫ ਅਸੀਂ ਖੁਦ ਤੇਰੇ ਹਜ਼ੂਰ ਆਈਏ, ਬਲਕਿ ਹੋਰ ਵੀ ਬਹੁਤ ਸਾਰੇ ਦੂਜੇ ਲੋਕਾਂ ਨੂੰ ਵੀ ਤੇਰੇ ਕਦਮਾਂ ਵਿੱਚ ਲਿਆਉਣ ਵਾਲ ਬਣੀਏ। ਐ ਖੁਦਾਵੰਦ, ਤੂੰ ਇਹਨਾਂ ਅਜ਼ੀਜ਼ਾਂ ਨੂੰ ਬੜੀ ਬਰਕਤ ਦੇ, ਇਸ ਕਲਾਮ ਦੇ ਵਸੀਲੇ ਨਾਲ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ, ਇਹਨਾਂ ਦੇ ਗੁਨਾਹਾਂ ਨੂੰ, ਇਹਨਾਂ ਦੀਆਂ ਬਿਮਾਰੀਆਂ ਨੂੰ ਇਹਨਾਂ ਤੋਂ ਦੂਰ ਕਰ ਦੇ, ਅਤੇ ਇਹਨਾਂ ਨੂੰ ਤੂੰ ਕਾਮਿਲ ਸ਼ਿਫਾ ਤਾ ਫਰਮਾ। ਤੂੰ ਸਾਡੇ ਸਾਰਿਆਂ ਦੇ ਨਾਲ ਹੋ ਅਤੇ ਸਾਨੂੰ ਹਮੇਸ਼ਾ ਤੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।